दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पाच। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से कल पिछले अध्याय की समाप्ति हुई सी आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। एक सिख प्रेमी गुरु पग सेव कर दिन रन पखा गह कर बाओ को चोलत देखत नैन। ग्रंथाकार भाई संतोख सिंह जी लिखदे ने के गुरु दे चरणा दा एक प्रेमी सतगुरां दा सेवक सी जिहड़ा के दिन रात ही सतगुरां दी सेवा दे विच लग्या रहिंदा सी। कदे सतगुरां नूं पखे दी चल मारदा सी पखा चलदा सी ज्यादातर सतगुरु सच्चे पातशाह जी दे हजूर रहिंदा सी। नाम जग्गा सिंह तिस को कहे चरण पखार कर में गहे। कवि संतोख सिंह जी लिखदे ने उस सेवक दा नाम सी जग्गा सिंह। कवि संतोख सिंह जी लिखदे ने कि कदे कदे सतगुरु सच्चे पातशाह जी दे चरणा नूं धोंदा सी अपने हत्थां दे विच फड़ के। चां पी कर प्रेम उर तर के पन ही चार तर सुधर के। कदे कदे सतगुरां दी मुठ्ठी चापी करदा सी पाव के चरणा नूं घुटदा सी बड़े प्रेम नूं धारण करके ते कदे सतगुरु सच्चे पातशाह जी दे जोड़े नूं झाड़ के सुधार के रखदा सी। अपर जेखे जिम्मत दार निहार तिसके संग ही रखा तार। पाव के जिहड़ी भी सेवा मिलदी सी उसे सेवा दे विच जुट जांदा सी। कदे पखा चलदा सी कदे सतगुरां दे चरणा नूं धोंदा सी कदे सतगुरां दी मुठ्ठी चापी करदा सी कदे सतगुरां दा जोड़ा झाड़दा सी। इस तरह जिहड़ी भी सेवा दा मौका बन जावे उसे सेवा नूं जग्गा सिंह सांभ लैंदा सी। कवि संतोख सिंह जी लिखदे ने आपर जे खिजमत दार निहार जिहड़े होर सतगुरां दे सेवक ने ਉਹ ਇਸ ਗੱਲ ਨੂੰ ਦੇਖ ਕੇ ਤਿਸਕੇ ਸੰਗ ਈਰਖਾ ਤਾਰੈ। ਬਾਕੀ ਦੇ ਜਿਹੜੇ ਸੇਵਕ ਸਨ ਉਹ ਜੱਗਾ ਸਿੰਘ ਦੇ ਨਾਲ ਬੜੀ ਈਰਖਾ ਕਰਦੇ ਸਨ। ਕਟਕ ਬਾਕ ਬਹੁ ਬਾਰ ਕਹੰਤੇ ਜਬ ਗੁਰ ਤੇ ਕਿਤ ਦੂਰ ਲਹੰਤੇ। ਜੱਗਾ ਸਿੰਘ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕਦੇ ਦੂਰ ਹੁੰਦਾ ਸੀ ਤੇ ਉਹਨੂੰ ਫਿਰ ਬਾਕੀ ਦੇ ਨਾਲ ਦੇ ਸੇਵਕ ਬੜੇ ਕੌੜੇ ਬਚਨ ਬੋਲਦੇ ਸਨ।
ਨਿਕਟ ਰਹਿਣ ਗੁਰ ਕੋ ਨਹੀਂ ਸਹਿ
मनो शरीक आपनो लह। कवि संतोख सिंह जी लिखदे ने कि जग्गा सिंह ज्यादा सतगुरां दे लागे रहिंदा सी, इस गल नूं बाकी दे सेवक सहारण नहीं सन करदे, इस करके जग्गा सिंह नूं अपना शरीक समझदे सन, भाव के वैरी मनदे सन। जग्गा सिंह कुछ मन नहीं तरे, प्रेम यदक ते सेवा करे। भावे के बहुती वारी नाल दे सेवका ने बड़े कौड़े वचन बोलने, बड़ा कुछ आखना, पर जग्गा सिंह कुछ भी मन दे विच धारण नहीं सी करदा, भाव के नाल दियां दियां आखियां हुई गल्लां दा गुस्सा नहीं सी मनदा, सगों मनु के बहुता ही ज्यादा प्रेम दे नाल ओ सेवा दे विच लगा रहिंदा। बहुता नहीं बोले के साथ, एक परायण सेवा नाथ। कवि संतोख सिंह जी लिखदे ने कि जग्गा सिंह बहुता किसे दे नाल बोलदा भी नहीं सी, इको ते इक मानो के सतगुरु सच्चे पातशाह जी दे सेवा दे आसरे नूं ही जग्गा सिंह ने धारण कीता होया सी। कमल बिलोचन को बिकसावे, सतगुर सूरज दर्शन पावे। किस तरह दा प्रेमी सी जग्गा सिंह, कवि जी ने उसका प्रमाण दिता। कवि संतोख सिंह जी लिखते ने कि मानो सतगुरु सच्चे पातशाह जी का सूरज वर्गा जदों जग्गा सिंह दर्शन करता सी, ताही मानो के जिहड़ियां कमल वर्गियां अखां ने जग्गा सिंह दियां ओह खुलदियां ने, भाव के जिवें सूरज नूं देख के कमल दा फुल खिड़दा, इस तरह जग्गा सिंह सतगुरां दे दर्शनां नूं दे आनंद नूं पा के प्रसन्न हो जांदा सी। जब देखै श्री मुख सस ओरा, लोचन करै चकोरन जोरा। ग्रंथाकार भाई संतोख सिंह जी एक होर प्रमाण देंदे ने कि जदों चंद्रमा वर्गे सतगुरां दे मुखड़े नूं देखदा सी, जग्गा सिंह अपनियां दोवां अखां नूं ओह चकोर ते चकोरी दा जोड़ा बना देंदा सी, भाव के दोवें अखां इस तरह मन्या जा सकदा है कि जग्गा सिंह दियां चकोरा ते चकोरी होण ते सतगुरु सच्चे पातशाह जी चंद्रमा दे वल ओह देखदे। और की प्रीत गुर ही जाने, यथा भगत को बिशन पछाने। पर जग्गा सिंह दे हिरदे दी प्रीत नूं सतगुरु गोविंद सिंह सच्चे पातशाह जी सिर्फ जानदे सन, बाकी दे इस गल तों जाणू नहीं सन। कवि जी प्रमाण देंदे ने यथा भगत को विष्णु पछाने, भाव के जिस तरह विष्णु भगवान दी भगती कोई करदा होवे ते भगवान ही जानदे ने अपने भगत नूं, इसे तरीके दे नाल सतगुरु गोविंद सिंह सच्चे पातशाह जी जग्गा सिंह दे मन दी प्रीत नूं जानदे सन, नाल दे सिख सेवक जानदे नहीं सन, इसे करके ओह ईरखा करदे सन जग्गा सिंह दे नाल। एक दिन श्री प्रभ पौड़त पाए, दासन लखियो सुपत है गए। कवि संतोख सिंह जी लिखदे ने एक दिन विराजन दे वास्ते सतगुरु गोविंद सिंह सच्चे पातशाह जी अपने पलंग दे उते लेट गए, दासन लखियो सुपत है गए। दासा ने जाणिया कि हुण इस वेले सतगुरु गोविंद सिंह सच्चे पातशाह जी सौ गए ने, विराज गए ने। जग्गा सिंह को निठर बखाने, जब कब सेव अगर होए ठाने। जदों सारिया ने इस तरह समझ लिया कि सतगुरु जी विराज गए ने, फिर जग्गा सिंह दे समेत सारे सेवक पिछा हट गए ते दूरी ते जाके जेड़े जग्गा सिंह दे नाल दे ने ओ फिर करड़े लफज बोलन लगे जग्गा सिंह नूं। कहिंदे ने जब कब सेव अगर होए ठाने, भाव के जदों कदों अगे होके तू सेवा नूं सांभ लैना। सेवक अपर जे करै निकासन, आगे तू होवत सब दासन। कहिंदे ने जग्गा सिंह नूं सारियां ही सेवावां तू अगे होके सतगुरु सच्चे पातशाह जी ने सांभ लैना है, इस करके बाकी दे सेवकां दी कोई लोड़ नहीं पवेगी, सतगुरु सच्चे पातशाह जी अपनी सेवकी तो सानू हटा देंगे।
तेरे समकेतक बने आगे, छोर टहल को निज कर पागे।
ਜੱਗਾ ਸਿੰਘ ਨੂੰ ਨਾਲ ਦੇ ਸਾਥੀ ਸੇਵਕ ਕਹਿੰਦੇ ਨੇ ਕਿ ਤੇਰੇ ਵਰਗੇ ਬੜੇ ਆਏ ਤੇ ਬੜੇ ਚਲੇ ਗਏ ਨੇ। ਭਾਵ ਕਿ ਪਹਿਲੇ ਸਮੇਂ ਦੇ ਵਿੱਚ ਵੀ ਬੜੇ ਸੇਵਕ ਆਏ ਨੇ ਤੇ ਛੱਡ ਕੇ ਸਤਿਗੁਰਾਂ ਦੀ ਸੇਵਾ ਨੂੰ ਚਲੇ ਗਏ ਨੇ। ਇਸੇ ਤਰੀਕੇ ਦੇ ਨਾਲ ਤੂੰ ਵੀ ਰਹਿ ਨਹੀਂ ਸਕੇਗਾ, ਅਸੀਂ ਤੈਨੂੰ ਵੀ ਰਹਿਣ ਨਹੀਂ ਦਿਆਂਗੇ। ਭਾਵ ਕਿ ਪਹਿਲਾਂ ਵੀ ਇਸੇ ਤਰ੍ਹਾਂ ਦੀ ਈਰਖਾ ਉਹ ਹਰ ਇੱਕ ਦੇ ਨਾਲ ਕਰਦੇ ਸਨ ਜਿਹੜਾ ਵੀ ਸਤਿਗੁਰਾਂ ਦੇ ਲਾਗੇ ਹੁੰਦਾ ਸੀ। ਇਸ ਕਰਕੇ ਜੱਗਾ ਸਿੰਘ ਨੂੰ ਕਹਿੰਦੇ ਨੇ ਬੜੇ ਤੇਰੇ ਵਰਗੇ ਆਏ ਤੇ ਬੜੇ ਚਲੇ ਗਏ। ਅਬ ਤੇਰੀ ਬਾਰੀ ਦੇਖ ਕੈਸੇ ਗੁਰ ਕੀ ਸੇਵਾ ਕਮਾਵੇ ਜੈਸੇ। ਕਹਿੰਦੇ ਨੇ ਕਿ ਐਸ ਵਾਰੀ ਹੁਣ ਜਾਣ ਦੀ ਤੇਰੀ ਵਾਰੀ ਹੈ, ਦੇਖੀ ਤੈਨੂੰ ਕਿਸ ਤਰੀਕੇ ਦੇ ਨਾਲ ਅਸੀਂ ਸਤਿਗੁਰਾਂ ਤੋਂ ਦੂਰ ਕਰਦੇ ਆ, ਤੂੰ ਏਡੀ ਵੱਡੀ ਸੇਵਾ ਕਰ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋ ਕੇ। ਸੁਣ ਕੇ ਜੱਗਾ ਸਿੰਘ ਨਹੀਂ ਪਾਖਾ ਪ੍ਰੇਮ ਤਰੇ ਸੇਵਾ ਅਭਿਲਾਖਾ। ਭਾਵ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੱਗਾ ਸਿੰਘ ਨੇ ਭਾਵੇਂ ਸਾਰਾ ਕੁਝ ਸੁਣਿਆ ਪਰ ਉਹਨਾਂ ਦੀਆਂ ਗੱਲਾਂ ਨੂੰ ਸਹਾਰਨ ਕੀਤਾ, ਉਹਨੇ ਕੋਈ ਬੁਰਾ ਭਲਾ ਨਾ ਆਖਿਆ। ਪ੍ਰੇਮ ਤਰੇ ਸੇਵਾ ਅਭਿਲਾਖਾ, ਕਿਉਂਕਿ ਉਹ ਪ੍ਰੇਮ ਦਾ ਧਾਰਨੀ ਸੀ, ਸਿਰਫ ਸਤਿਗੁਰਾਂ ਦੀ ਸੇਵਾ ਕਰਨ ਦੀ ਉਹਦੀ ਇੱਛਾ ਸੀ। ਸ੍ਰੀ ਗੁਰ ਜਾਗਤ ਤੂਸ਼ਣ ਸੁਣੇ ਬਿਨਾ ਪਾਵਣਾ ਤੇ ਸੋਗਨੇ। ਭਾਵੇਂ ਕਿ ਸਾਰੇ ਇਸ ਤਰ੍ਹਾਂ ਸਮਝ ਰਹੇ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਨੇ, ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬਿਰਾਜੇ ਨਹੀਂ ਸਨ, ਉਹ ਤੇ ਸਿਰਫ ਲੇਟੇ ਹੋਏ ਸਨ, ਲੰਮੇ ਪਏ ਹੋਏ ਸਨ। ਇਨ੍ਹਾਂ ਸਾਰਿਆਂ ਦੀਆਂ ਗੱਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਚਾਪ ਸੁਣਦੇ ਰਹੇ। ਬਿਨਾ ਭਾਵਨਾ ਤੇ ਸੋਗੇ ਨੇ, ਜਿਹੜੇ ਜੱਗਾ ਸਿੰਘ ਨੂੰ ਬੁਰਾ ਭਲਾ ਕਹਿ ਰਹੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਵਨਾ ਤੋਂ ਸੱਖਣਾ ਸਮਝੇ। ਰਾਤ ਬਿਤਾਏ ਉੱਠੇ ਲੱਗ ਪ੍ਰਾਤ ਸ੍ਰੀ ਗੁਰ ਸਿਮਰਨ ਕਰ ਸੋ ਬਾਤ। ਰਾਤ ਬਤੀਤ ਹੋਈ, ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਤ ਵਾਲੇ ਬਿਰਤਾਂਤ ਨੂੰ ਯਾਦ ਕੀਤਾ। ਬੈਠ ਦੀਵਾਨ ਮਝਾਰ ਹਕਾਰਾ ਜੱਗਾ ਸਿੰਘ ਕੇ ਸੰਗ ਉਚਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਭਾ ਦੇ ਵਿੱਚ ਆਣ ਕੇ ਬਿਰਾਜਮਾਨ ਹੋਏ ਬੈਠੇ ਤੇ ਭਾਈ ਜੱਗਾ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ ਤੇ ਸਤਿਗੁਰਾਂ ਨੇ ਵਚਨ ਕੀਤਾ। ਕਹਿੰਦੇ ਨੇ ਤੋਕੋ ਨਿਸਾ ਵਿਖੇ ਗਨ ਦਾਸ ਕਹਿਤ ਹੋਤੇ ਕਿਆ ਕਰੋ ਪ੍ਰਕਾਸ਼। ਹੁਣ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਸਾਰਾ ਕੁਝ ਸੁਣਦੇ ਰਹੇ ਸਨ, ਪਰ ਤਾਂ ਵੀ ਸਤਿਗੁਰਾਂ ਨੇ ਵਚਨ ਕੀਤਾ, ਹੇ ਭਾਈ ਜੱਗਾ ਸਿੰਘ ਰਾਤ ਬਹੁਤੇ ਸਾਰੇ ਜਿਹੜੇ ਹੋਰ ਦਾਸ ਨੇ ਉਹ ਤੈਨੂੰ ਕੁਝ ਕਹਿ ਰਹੇ ਸਨ। ਸਤਿਗੁਰੂ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਸੁਣ ਨਹੀਂ ਸਕਿਆ, ਉਹ ਤੈਨੂੰ ਕੀ ਕਹਿ ਰਹੇ ਸਨ, ਦੱਸ ਰਾਤ ਕੀ ਵਾਪਰਿਆ। ਗੇਰਾ ਕਠੋਰ ਸੁਨਾਈ ਪਰਤ ਕੌਣ ਤੋਹੇ ਸਨ ਮਤ ਸਰ ਧਰਤ। ਜੱਗਾ ਸਿੰਘ ਚੁੱਪ ਰਿਹਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੀਆਂ ਕੌੜੀਆਂ ਕੌੜੀਆਂ ਗੱਲਾਂ ਕਠੋਰਤਾ ਦੇ ਨਾਲ ਤੈਨੂੰ ਕਿਸੇ ਦੇ ਵੱਲੋਂ ਆਖੀਆਂ ਜਾ ਰਹੀਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਪਤਾ ਨਹੀਂ ਲੱਗਾ ਕਿ ਕੌਣ ਤੈਨੂੰ ਉੱਚੀ ਉੱਚੀ ਬੋਲ ਰਿਹਾ ਸੀ, ਦੱਸ ਤੈਨੂੰ ਕੌਣ ਕੀ ਕਹਿ ਰਿਹਾ ਸੀ, ਕੀ ਤੇਰੇ ਨਾਲ ਕੋਈ ਈਰਖਾ ਧਾਰਨ ਕਰਦਾ। ਸਤਿਗੁਰਾਂ ਨੇ ਸਵਾਲ ਕੀਤਾ। ਸੁਣ ਕੇ ਹੱਥ ਜੋਰ ਤੈਨੇ ਆਖਾ ਪ੍ਰਭ ਜੂ ਮੁਝ ਕੋ ਕਿਹ ਨਹੀਂ ਪਾਖਾ। ਹੱਥ ਜੋੜ ਕੇ ਭਾਈ ਜੱਗਾ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੁਝ ਕੋ ਕਿਹ ਨਹੀਂ ਕੋ ਪਾਖਾ। ਸੱਚੇ ਪਾਤਸ਼ਾਹ ਮੈਨੂੰ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਕਠੋਰ ਸ਼ਬਦ ਨਹੀਂ ਬੋਲਿਆ, ਭਾਵ ਕਿ ਮੈਨੂੰ ਕੋਈ ਵੀ ਇਸ ਤਰ੍ਹਾਂ ਦਾ ਕਿਸੇ ਨੇ ਵਚਨ ਨਹੀਂ ਆਖਿਆ। ਸੱਚੇ ਪਾਤਸ਼ਾਹ ਤੁਹਾਨੂੰ ਕੋਈ ਗਲਤੀ ਲੱਗਦੀ ਹੋਵੇਗੀ, ਭੁਲੇਖਾ ਲੱਗਦਾ ਹੋਵੇਗਾ, ਧਿਆਨ ਦੇ ਨਾਲ ਸੁਣਨ ਦੀ ਲੋੜ ਹੈ। ਹੁਣ ਜੱਗਾ ਸਿੰਘ ਨੇ ਬਿਲਕੁਲ ਝੂਠ ਬੋਲਿਆ, ਭਾਵੇਂ ਕਿ ਬਹੁਤ ਕੁਝ ਉਹਨਾਂ ਨੇ ਆਖਿਆ ਸੀ। ਸਤਿਗੁਰਾਂ ਨੇ ਪੁੱਛਿਆ ਤਾਂ ਵੀ ਜੱਗਾ ਸਿੰਘ ਨੇ ਝੂਠ ਬੋਲ ਦਿੱਤਾ। ਇਹਦਾ ਕਾਰਨ ਇਹ ਸੀ ਕਿ ਜੱਗਾ ਸਿੰਘ ਨਹੀਂ ਸੀ ਚਾਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨਾਲ ਦੇ ਸੇਵਕਾਂ ਨੂੰ ਦੰਡ ਦੇਣ, ਗੁੱਸੇ ਹੋਣ, ਨਾਰਾਜ਼ ਹੋਣ। ਇਸ ਕਰਕੇ ਜੱਗਾ ਸਿੰਘ ਨੇ ਝੂਠ ਬੋਲ ਦਿੱਤਾ। ਕਿਉਂਕਿ ਝੂਠ ਬੋਲਣਾ ਕਿੱਥੇ ਹੈ, ਇਹਦਾ ਵੀ ਕੋਈ ਤਰੀਕਾ ਹੁੰਦਾ ਹੈ। ਮੈਂ ਅੱਗੇ ਵੀ ਇੱਕ ਦਿਨ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਸੀ ਕਿ ਕਿਸੇ ਕਿਸੇ ਜਗ੍ਹਾ ਦੇ ਉੱਤੇ ਬੋਲਿਆ ਹੋਇਆ ਜਿਹੜਾ ਝੂਠ ਹੈ ਉਹ ਵੀ ਸੱਚ ਤੋਂ ਉੱਤੇ ਨਿਕਲ ਜਾਂਦਾ ਹੈ, ਤੇ ਕਿਸੇ ਕਿਸੇ ਜਗ੍ਹਾ ਦੇ ਉੱਤੇ ਬੋਲਿਆ ਹੋਇਆ ਸੱਚ ਵੀ ਝੂਠ ਤੋਂ ਮਾੜਾ ਸਾਬਤ ਹੋ ਜਾਂਦਾ ਹੈ। ਭਾਵ ਕਿ ਇਸ ਤਰ੍ਹਾਂ ਦਾ ਜਿਹੜਾ ਝੂਠ ਹੈ ਉਹਨੂੰ ਆਖਿਆ ਜਾਂਦਾ ਸੱਚਾ ਝੂਠ, ਜਿਹੜਾ ਪਰਉਪਕਾਰ ਦੇ ਵਾਸਤੇ ਹੋਵੇ, ਦੂਜਿਆਂ ਦੇ ਹਿੱਤ ਦੇ ਵਾਸਤੇ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਬਚਨ ਆਉਂਦਾ ਹੈ, ਮਾਤਾ ਜੀਵਨ ਕੌਰ ਜੀ ਜਿਹੜੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਤਾ ਸਨ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਹਿਲ ਸਨ। ਇੱਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਨੇ ਮਾਤਾ ਜੀ ਨੂੰ ਬੁਰਾ ਭਲਾ ਆਖਿਆ, ਹੋ ਸਕਦਾ ਹੈ ਕਿ ਗਾਲਾਂ ਤੱਕ ਕੱਢੀਆਂ ਹੋਣ, ਤੇ ਕਿਸੇ ਨੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਅਰਜ਼ ਕੀਤੀ ਕਿ ਫਲਾਣੇ ਜਿਹੜੇ ਸਿੰਘ ਨੇ ਸੱਚੇ ਪਾਤਸ਼ਾਹ, ਉਹਨਾਂ ਨੇ ਮਾਤਾ ਜੀ ਨੂੰ ਬੜਾ ਬੁਰਾ ਭਲਾ ਆਖਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀਵਨ ਕੌਰ ਜੀ ਨੂੰ ਆਪਣੇ ਮਹਿਲਾਂ ਨੂੰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ, ਤੇ ਸਤਿਗੁਰੂ ਹਰੀ ਸਿੰਘ ਜੀ ਨੇ ਬਚਨ ਕੀਤਾ, ਜੀਵਨ ਕੌਰੇ ਉਹਨਾਂ ਸੁਖਈਆਂ ਨੂੰ ਰਸਤ ਨਹੀਂ ਦੇਣੀ ਜਿਨ੍ਹਾਂ ਨੇ ਤੈਨੂੰ ਮਾੜਾ ਬੋਲਿਆ। ਅੱਗੋਂ ਹੱਥ ਜੋੜ ਕੇ ਮਾਤਾ ਜੀਵਨ ਕੌਰ ਜੀ ਨੇ ਆਖਿਆ, ਜੀ ਕੀ ਗੱਲ ਹੈ? ਕਹਿੰਦੇ ਨੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਿ ਸਾਨੂੰ ਪਤਾ ਲੱਗਾ ਤੈਨੂੰ ਉਹਨਾਂ ਨੇ ਬੁਰਾ ਭਲਾ ਆਖਿਆ, ਗਾਲਾਂ ਕੱਢੀਆਂ ਨੇ। ਅੱਗੋਂ ਹੱਥ ਜੋੜ ਕੇ ਮਾਤਾ ਜੀਵਨ ਕੌਰ ਜੀ ਨੇ ਆਖਿਆ ਸੀ, ਨਹੀਂ ਸੱਚੇ ਪਾਤਸ਼ਾਹ, ਉਹ ਤੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਉਹਨਾਂ ਨੂੰ ਕੋਈ ਭੁਲੇਖਾ ਲੱਗਾ, ਸੱਚੇ ਪਾਤਸ਼ਾਹ ਲਾਗੋਂ ਦੀ ਕੋਈ ਹੋਰ ਬੰਦੇ ਲੰਘ ਰਹੇ ਸਨ, ਉਹ ਤੇ ਉਹਨਾਂ ਨੂੰ ਗਾਲਾਂ ਕੱਢ ਰਹੇ ਸਨ। ਮਾਤਾ ਜੀਵਨ ਕੌਰ ਜੀ ਨੇ ਜਾਣ ਬੁੱਝ ਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੂਠ ਬਿਆਨ ਕੀਤਾ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਝੂਠ ਇਸ ਕਰਕੇ ਬੋਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਨਾਰਾਜ਼ ਹੋਣਗੇ, ਉਹਨਾਂ ਨੂੰ ਗੁੱਸੇ ਹੋਣਗੇ, ਇਸ ਕਰਕੇ ਪਰਉਪਕਾਰ ਦੇ ਵਾਸਤੇ ਬੋਲਿਆ ਗਿਆ ਝੂਠ ਵੀ ਸੱਚ ਦੀ ਬਰਾਬਰੀ ਤੋਂ ਉੱਪਰ ਹੁੰਦਾ। ਇਸ ਜਗ੍ਹਾ ਦੇ ਉੱਤੇ ਜੱਗਾ ਸਿੰਘ ਨੇ ਜਾਣਿਆ ਕਿ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੈਂ ਸੱਚ ਬਿਆਨ ਕੀਤਾ ਤੇ ਸਤਿਗੁਰੂ ਜੀ ਬਹੁਤ ਜ਼ਿਆਦਾ ਉਹਨਾਂ ਤੇ ਨਾਰਾਜ਼ ਹੋਣਗੇ, ਇਸ ਕਰਕੇ ਜੱਗਾ ਸਿੰਘ ਨੇ ਝੂਠ ਹੀ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਮੇਰੇ ਨਾਲ ਤੇ ਕੋਈ ਵੀ ਈਰਖਾ ਨਹੀਂ ਕਰਦਾ, ਇਸ ਕਰਕੇ ਰਾਤ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ। ਕਿਉਂ ਮਤ ਸਰਕਿਨ ਕਰਨੀ ਹੈ, ਮਾਮੀ ਔਰ ਚਾਹ ਕਿਰਪਾ ਤਵ ਲਹਿ। ਇਸ ਤੋਂ ਇਲਾਵਾ ਭਾਈ ਜੱਗਾ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੇਰੇ ਨਾਲ ਕਿਸੇ ਨੇ ਈਰਖਾ ਕਰਨੀ ਹੀ ਕਿਉਂ ਹੈ, ਭਾਵ ਕਿ ਈਰਖਾ ਦਾ ਕੋਈ ਕਾਰਨ ਤੇ ਬਣਦਾ ਹੀ ਨਹੀਂ, ਕਿਉਂਕਿ ਮਾਮੀ ਔਰ ਚਾਹ ਕਿਰਪਾ ਤਵ ਲਹਿ, ਭਾਵ ਕਿ ਮੇਰੇ ਹਿਰਦੇ ਦੇ ਵਿੱਚ ਤੁਹਾਡੀ ਕਿਰਪਾ ਲੈਣ ਦੀ ਚਾਹ ਹੈ, ਹੋਰ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ, ਮੈਂ ਤੇ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਕਰਦਾ ਹਾਂ, ਇਸ ਕਰਕੇ ਕੋਈ ਮੇਰੇ ਨਾਲ ਈਰਖਾ ਕਿਉਂ ਕਰੇਗਾ। ਇਸ ਮੈਂ ਸਾਂਝ ਕਿਸੇ ਕੀ ਨਾਹਿਨ, ਅਪਰ ਹਿਰਦੈ ਮਮ ਕੋ ਕਬ ਚਾਹਿਨ। ਕਹਿੰਦਾ ਕਿ ਜਿਹੜੀ ਮੈਂ ਸੇਵਾ ਕਰਦਾ ਹਾਂ ਉਹ ਮੇਰੀ ਸੇਵਾ ਕੋਈ ਵੰਡਾ ਨਹੀਂ ਸਕਦਾ, ਕੋਈ ਮੇਰੇ ਨਾਲ ਸਾਂਝ ਨਹੀਂ ਪਾ ਸਕਦਾ। ਅਪਰ ਹਿਰਦੈ ਮਮ ਚਾਹ ਨਾ ਕੋ, ਇਸ ਤੋਂ ਇਲਾਵਾ ਮੇਰੇ ਹਿਰਦੇ ਦੇ ਵਿੱਚ ਤੁਹਾਡੀ ਸੇਵਾ ਤੋਂ ਬਗੈਰ ਹੋਰ ਕੋਈ ਚਾਹ ਨਹੀਂ ਹੈ, ਹੋਰ ਕੋਈ ਇੱਛਾ ਨਹੀਂ। ਜੱਗਾ ਸਿੰਘ ਕੇ ਸੁਣ ਬਚ ਸਾਰੇ, ਸਗਰੇ ਖਿਜਮਤਦਾਰ ਹਕਾਰੇ। ਭਾਈ ਜੱਗਾ ਸਿੰਘ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਮਨ ਹੀ ਮਨ ਬੜੇ ਜੱਗਾ ਸਿੰਘ ਦੇ ਉੱਤੇ ਪ੍ਰਸੰਨ ਹੋਏ ਨੇ, ਪਰ ਤਾਂ ਵੀ ਬਾਕੀ ਦੇ ਜਿਹੜੇ ਸੇਵਕ ਸਨ ਉਹਨਾਂ ਨੂੰ ਸਿੱਖਿਆ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਦੇ ਸਾਰੇ ਸੇਵਾਦਾਰਾਂ ਨੂੰ, ਸੇਵਕਾਂ ਨੂੰ ਆਪਣੇ ਕੋਲ ਸਭਾ ਦੇ ਵਿੱਚ ਬੁਲਾਇਆ। ਨਿਕਟ ਬਿਠਾਏ ਦੀਵਾਨ ਮਜਾਰੀ, ਮੰਗਵਾਏ ਵਾਸਣ ਭਰ ਬਾਰੀ। ਦੀਵਾਨ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਲਾਗੇ ਬਿਠਾਇਆ, ਇੱਕ ਨੂੰ ਹੁਕਮ ਕੀਤਾ ਸਤਿਗੁਰਾਂ ਨੇ ਕਿ ਤੂੰ ਭਾਂਡਾ ਇੱਕ ਪਾਣੀ ਦਾ ਭਰ ਕੇ ਲੈ ਆ। ਇੱਕ ਪੱਥਰੀ ਇੱਕ ਦਇਓ ਪਤਾਸਾ, ਆਇਸ ਦੀਨ ਸਦਾਸ ਜੇ ਪਾਸਾ। ਪਾਣੀ ਦਾ ਭਰਿਆ ਹੋਇਆ ਭਾਂਡਾ ਸਭਾ ਦੇ ਵਿੱਚ ਲਿਆਂਦਾ ਗਿਆ। ਲਾਗੇ ਜਿਹੜਾ ਸਤਿਗੁਰਾਂ ਦੇ ਦਾਸ ਬੈਠਾ ਸੀ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਪਾਣੀ ਦੇ ਵਿੱਚ ਇੱਕ ਛੋਟਾ ਜਿਹਾ ਪੱਥਰ ਸੁੱਟ ਦੇ ਤੇ ਨਾਲ ਇੱਕ ਪਤਾਸਾ ਸੁੱਟ ਦੇ।
इन दोयन को जल में तरिए, एक जाम लो इनो निहरिए।
सतगुरु जी कहिंदे पानी दे विच एक पतासा पा दिता जावे, एक छोटा जा पत्थर दा टुकड़ा पा दिता जावे, ते सतगुरु जी कहिंदे ने कि कपहर तक इसे तरीके दे नाल इनू पानी नू पै रहन दिओ। सतगुरु जी कहिंदे ने कि 3 घंटिया तक किसे ने छेड़ना नहीं।
बासण मैं दोनों तब पाए, अपर ख्याल मैं पुन बिर माए।
सतगुरां दे हुक्म दी तामील होई, सतगुरां दे हुक्म नूं मन्निया गया। उस भरे होए पानी दे भांडे दे विच इक पत्थर पा दिता छोटा जिहा, ते नाल इक पतासा पा दिता, ते फिर उस ਭਾਂਡੇ ਨੂੰ ਇੱਕ ਜਗ੍ਹਾ ਦੇ ਉੱਤੇ ਟਿਕਾ ਕੇ ਰੱਖ ਦਿੱਤਾ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੋਰ ਬਚਨ ਬਿਲਾਸ ਕਰਨ ਲੱਗੇ, ਹੋਰ ਖਿਆਲਾਂ ਦੇ ਵਿੱਚ ਪਰਚ ਗਏ।
ਇੱਕ ਪਹਿਰ ਬੀਤਿਓ ਤਬ ਚਾਹਿਓ, ਦਾਸਣ ਸਾਥ ਬਾਕੀ ਅਸ ਕਹਿਓ।
ਜਦੋਂ ਇੱਕ ਪਹਿਰ ਬਤੀਤ ਹੋਇਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਬੈਠੇ ਹੋਏ ਦਾਸ ਨੂੰ ਹੁਕਮ ਕੀਤਾ,
ਪਥਰੀ ਅਪਰ ਪਤਾਸਾ ਜੋ ਨੀਰ ਨਿਕਾਸ ਆਨੀਏ ਦੋ।
ਸਤਿਗੁਰੂ ਜੀ ਸੇਵਕ ਨੂੰ ਕਹਿੰਦੇ ਨੇ ਕਿ ਜਿਹੜੇ ਪਾਣੀ ਦੇ ਭਰੇ ਹੋਏ ਭਾਂਡੇ ਦੇ ਵਿੱਚ ਇੱਕ ਪਹਿਰ ਪਹਿਲਾਂ ਪਤਾਸਾ ਤੇ ਪੱਥਰ ਰੱਖਿਆ ਸੀ, ਸਤਿਗੁਰੂ ਜੀ ਕਹਿੰਦੇ ਨੇ ਤੂੰ ਜਾ ਛੇਤੀ ਦੇ ਨਾਲੇ ਉਸ ਪਤਾਸੇ ਨੂੰ ਕੱਢ ਕੇ ਲਾਇਆ, ਤੇ ਨਾਲੇ ਜਿਹੜਾ ਪੱਥਰ ਪਾਇਆ ਸੀ ਉਹਨੂੰ ਵੀ ਕੱਢ ਕੇ ਲਾਇਆ, ਭਾਵ ਕਿ ਦੋਵਾਂ ਚੀਜ਼ਾਂ ਨੂੰ ਛੇਤੀ ਕੱਢ ਕੇ ਸਾਡੇ ਕੋਲ ਲਿਆ।
ਪਾਣੀ ਬਿਖੈ ਪਾਣ ਜਬ ਡਾਰਾ, ਪਾਹਣ ਕੋ ਤਤਕਾਲ ਨਿਕਾਰਾ।
ਜਦੋਂ ਕੱਢਣ ਦੇ ਵਾਸਤੇ ਪਾਣੀ ਦੇ ਭਰੇ ਹੋਏ ਭਾਂਡੇ ਦੇ ਵਿੱਚ ਸੇਵਕ ਨੇ ਹੱਥ ਪਾਇਆ ਤੇ ਉਹਦੇ ਹੱਥ ਛੇਤੀ ਦੇ ਨਾਲ ਹੀ ਉਹ ਪੱਥਰ ਲੱਗ ਗਿਆ, ਭਾਵ ਕਿ ਪੱਥਰ ਨੂੰ ਛੇਤੀ ਦੇ ਨਾਲ ਹੀ ਪਾਣੀ ਦੇ ਵਿੱਚੋਂ ਦਾਸ ਨੇ ਬਾਹਰ ਕੱਢਿਆ।
ਟਾਰਿਓ ਪਤਾਸਾ ਪਾਣੀ ਹੋਵਾ, ਤਿਸ ਆਕਾਰ ਕੋ ਨਾਹਿਨ ਜੋਵਾ।
ਪੱਥਰ ਤੇ ਪਾਣੀ ਦੇ ਵਿੱਚੋਂ ਕੱਢ ਲਿਆ, ਪਰ ਪਤਾਸਾ ਤੇ ਪਾਣੀ ਦੇ ਵਿੱਚ ਘੁਲ ਗਿਆ ਸੀ, ਇਸ ਕਰਕੇ ਉਹ ਤੇ ਪਾਣੀ ਦੇ ਨਾਲ ਹੀ ਮਿਲ ਗਿਆ ਸੀ, ਤੇ ਇਸੇ ਆਕਾਰ ਕੋ ਨਾਹਿਨ ਜੋਵਾ, ਇਸ ਕਰਕੇ ਪਤਾਸਾ ਤੇ ਉਸ ਨੂੰ ਨਾ ਮਿਲਿਆ ਕਿਉਂਕਿ ਉਹ ਤੇ ਪਾਣੀ ਦੇ ਨਾਲ ਘੁਲ ਗਿਆ ਸੀ।
ਇਮ ਦ੍ਰਿਸ਼ਟਾਂ ਤੇ ਦਿਖਾਏ ਸਬਨ ਕੋ, ਬੇਦਤ ਕਰਨ ਕੋ ਕਹਿਓ ਬਚਨ ਕੋ।
ਦਾਸ ਪੱਥਰ ਨੂੰ ਲੈ ਕੇ ਸਤਿਗੁਰਾਂ ਦੇ ਲਾਗੇ ਪਹੁੰਚਿਆ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੈਨੂੰ ਹੁਕਮ ਕੀਤਾ ਸੀ ਕਿ ਪਤਾਸਾ ਵੀ ਕੱਢ ਕੇ ਲਿਆਉਣਾ, ਪਤਾਸਾ ਕਿਉਂ ਨਹੀਂ ਲੈ ਕੇ ਆਇਆ? ਕਹਿੰਦਾ ਸੱਚੇ ਪਾਤਸ਼ਾਹ ਪਤਾਸਾ ਤੇ ਪਾਣੀ ਦੇ ਵਿੱਚ ਹੀ ਘੁਲ ਗਿਆ, ਇਸ ਕਰਕੇ ਮੈਂ ਉਹਨੂੰ ਕਿਵੇਂ ਲੈ ਕੇ ਆ ਸਕਦਾ ਸੀ। ਇਸ ਦ੍ਰਿਸ਼ਟਾਂਤ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਪ੍ਰਗਟ ਕਰਕੇ ਖੋਲ ਕੇ ਗੱਲ ਦੱਸਣਾ ਚਾਹੁੰਦੇ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ,
ਕਹਿੰਦੇ ਨੇ ਕੋਮਲ ਮਦਰ ਪਤਾਸਾ ਜੋਏ, ਮਿਲ ਜਲ ਸੰਗ ਏਕ ਰਸ ਹੋਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਦੇਖੋ ਜਿਹੜਾ ਪਤਾਸਾ ਸੀ ਉਹ ਬੜਾ ਕੋਮਲ ਸੀ, ਬੜਾ ਨਰਮ ਸੀ, ਇਸ ਕਰਕੇ ਪਾਣੀ ਦੇ ਨਾਲ ਮਿਲ ਕੇ ਉਹ ਪਾਣੀ ਦਾ ਹੀ ਰੂਪ ਬਣ ਗਏ।
ਹੋ ਤੋ ਕਠੋਰ ਜੋ ਪਾਥਰ ਬੇਰਸ, ਤਿਸ ਕੇ ਅੰਤਰ ਨੀਰ ਨਾ ਪਰਸ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਇਹ ਜਿਹੜਾ ਪੱਥਰ ਹੈ ਇਹ ਬੜਾ ਕਠੋਰ ਹੈ, ਬੜਾ ਸਖਤ ਹੈ,
ਜੇਤ ਕੇ ਅੰਤਰ ਨੀਰ ਨਾ ਪਰਸਾ,
ਭਾਵ ਕੇ ਬਾਹਰੋਂ ਤੇ ਭਾਵੇਂ ਪਾਣੀ ਦੇ ਨਾਲ ਇਹ ਭਿੱਜ ਗਿਆ ਪੱਥਰ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਪੱਥਰ ਦੇ ਅੰਦਰ ਪਾਣੀ ਨੇ ਪ੍ਰਵੇਸ਼ ਨਹੀਂ ਕੀਤਾ।
ਤਿਮ ਜਾਨੋ ਇਹ ਦਾਸ ਹਮਾਰੇ, ਸੁਣੋ ਖਾਲਸਾ ਕਰ ਨਿਰ ਤਾਰੇ।
ਸਾਰੀ ਸਭਾ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਨੇ ਉਹਨਾਂ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਸਾਡੇ ਨੇੜੇ ਰਹਿਣ ਵਾਲੇ ਦਾਸ ਨੇ। ਸੁਣੋ ਖਾਲਸਾ ਕਰ ਨਿਰ ਤਾਰੇ, ਭਾਵ ਕੇ ਹੇ ਖਾਲਸਾ ਜੀ ਸਾਰੇ ਸੁਣੋ ਤੇ ਪੂਰੇ ਨਤੀਜੇ ਦੇ ਉੱਤੇ ਪਹੁੰਚੋ ਕਿ ਸਾਡੇ ਜਿਹੜੇ ਨੇੜੇ ਰਹਿਣ ਵਾਲੇ ਦਾਸ ਨੇ ਉਹ ਵੀ ਇਸੇ ਤਰ੍ਹਾਂ ਦੇ ਨੇ, ਭਾਵ ਕੇ ਪੱਥਰ ਦੀ ਤਰ੍ਹਾਂ ਕਠੋਰ ਨੇ ਔਰ ਪਤਾਸੇ ਦੀ ਤਰ੍ਹਾਂ ਨਰਮ ਨੇ।
ਸਾਡਾ ਸਮੀਪ हमारे रहे एक नहीं गुण मन में लहे। सतगुरु जी कहिंदे ने हमेशा साडे लागे रहिंदे ने पर चंगा गुण इन्हां ने किसी भी तरीके दे नाल मन दे विच धारण नहीं कीता। इह जग्गा सिंह दे वास्ते सतगुरु जी नहीं कह रहे, बाकी दे जिहड़े सेवक ने उन्हां नूं सुना रहे ने। दूर देश ते सिख चल आवत शरधालु तर पाओ समावत। सतगुरु जी कहिंदे ने के दूरां इलाकियां तों जिहड़े सिख साडे कोल चल के आउंदे ने उहनां दे मन दे विच बड़ी श्रद्धा हुंदी है, बड़ा प्रेम हुंदा है ते श्रद्धा ते प्रेम दे करके उह बड़ी सेवा करदे ने ते साडी सेवा दे विच लीन रहिंदे ने। साकत दादर जल मैं बासा गुर गुण कमल सार नहीं तासा। सतगुरु गोविंद सिंह सच्चे पातशाह जी कहिंदे ने के जिहड़ा दादर है ना, जिहड़ा डड्डू है, सतगुरु जी कहिंदे ने उह साकत हुंदा है। जल मैं बासा भाव के पानी दे विच डड्डू दा हमेशा वासा हुंदा है। गुर गुण कमल सार नहीं तासा। सतगुरु जी कहिंदे ने के गुरु जी दे गुणा रूपी कमल दी बिलकुल भी जिहड़ा साकत है ना उह पछाण नहीं करदा, जिद्दां पानी दे विच रहिंदा होया डड्डू पानी दी पछाण नहीं करदा। अवगुण जे सिबाल के ग्राही ज्ञान आनंद सम गंध न पाही। सतगुरु गोविंद सिंह जी कहिंदे ने के औगणा रूपी जाले भाव के सिबाल दे ग्रहण करन वाले उह सेवक हो जांदे ने जिहड़े लागे रहिंदे ने। कहिंदे ने ज्ञान आनंद सम गंध न पाही, भाव के जिवें डड्डू कमल दी सुगंधी नहीं मानदा तिवें साकत ज्ञान आनंद सतगुरां दे आनंद दे विच नहीं समा सकदे। क्योंकि डड्डू भावें पानी दे विच रहिंदा है पर डड्डू पानी दी सार नूं नहीं जानदा। जिहड़ा पानी दे उत्ते जाला जम जांदा है, जिहड़ी हरियावल जम जांदी है उहनूं खांदा है, उहनूं आख्या जांदा है सिवाल। भाव के पानी दे आनंद नूं डड्डू नहीं जानदा, उस जाले नूं उस हरियावल नूं खांदा है। इसे ही प्रथाए सतगुरु नानक देव सच्चे पातशाह जी ने मारू राग दे विच लिखिया है। सतगुरु नानक जी लिखदे ने दादर तू कब है ना जान सरे पखस सिवाल बसस निर्मल जल अमृत ना लख सरे। पाव के अमृत वर्गा जेड़ा पानी है हे डड्डू तू ओदी सार नू नहीं जानदा, तू जाले नू खाना है, तू कदे भी इस गल नू समझदा नहीं। इसे तरह सतगुरु गोविंद सिंह सच्चे पातशाह जी कह रहे ने के जेड़े ए लागे रहन वाले ने ए पाव के मेरे सार नू नहीं जानदे, ए इसे तरीके दे नाल साकत पुरश ने। शरदालु अल निकट रह खोज खोज गोर कमल जे लह। सतगुरु गोविंद सिंह जी कहिंदे ने के जेड़े शरदालु ने ओ मानो के पौड़िया वर्गे ने। शरदालु अली निकट रह पाव के जेड़े शरदालु ने ओ पौड़िया वर्गे ने। शरदालु रूपी पौड़े भावे गुरु जी दे कोल नहीं रहिंदे। खोज खोज गुर कमल जिन है भाव के शरदालू रूपी पौरे भावे के सतगुरां दे लागे नहीं रहिंदे, बड़े दूर रहिंदे ने, तामी खोज खोज के गुरु रूपी कमल नू लभ लेंदे ने ते फिर ओदी सुगंधी दा आनंद माणदे ने। तात काल लस ले सुख पावे सार ग्रहीन या सार लखावे। तत्काल ही रस नू लै के सुख दी प्राप्ति करदे ने। सार ग्रहीन असार लखावे पाव के सार नू ग्रहण करदे हन ते संसार नू असार जान के ओनू छड़ देंदे। साकत बायस संत मराल संग रहे पी अपनी चाल। सतगुरु गोविंद सिंह जी कहिंदे ने के साकत हुंदे ने कां वर्गे ते संत हुंदे ने मराल वर्गे पाव के हंस वर्गे। सतगुरु सच्चे पातशाह जी कहिंदे ने कां हंस पावे नाड़ो नाल ही पाव इकट्ठे भी क्यों ना रहन पर फिर भी अपनी अपनी चाल नहीं छड्डदे।
चीचड़ जोक लगे थन माही रुदर पान पै गुण लख नाही।
सतगुरु सच्चे पातशाह जी ने फिर एक होर प्रमाण दिता। सतगुरु गोविंद सिंह सच्चे पातशाह जी कहिंदे ने के चिचड़ ते जोक भावे के गां ते मज दे हवाने दे नाल ही लगे रहिंदे ने पर पान रक्त ਚਿੱਚੜ ਵੀ ਖੂਨ ਚੂਸਦਾ ਤੇ ਜਿਹੜੀ ਜੋਕ ਹੈ ਉਹ ਵੀ ਖੂਨ ਚੂਸਦੀ ਹੈ। ਪੈ ਗੁਣ ਲਖ ਨਾਹੀ, ਉਹ ਦੁੱਧ ਦੇ ਗੁਣ ਨੂੰ ਨਹੀਂ ਜਾਣਦੇ, ਭਾਵੇਂ ਕਿ ਹਵਾਨੇ ਦੇ ਨਾਲ ਲੱਗੇ ਰਹਿੰਦੇ ਨੇ। ਪਾਪ ਕੇ ਦੁੱਧ ਦਾ ਗੁਣ ਨਾ ਚਿੱਚੜ ਜਾਣਦਾ ਤੇ ਨਾ ਹੀ ਦੁੱਧ ਦੇ ਗੁਣ ਨੂੰ ਜੋਗ ਜਾਣਦੀ ਹੈ। ਇਸ਼ਾਰਾ ਕਰ ਰਹੇ ਨੇ ਕਿ ਦੁੱਧ ਦੀ ਸਾਰ ਨੂੰ ਤੇ ਸਿਰਫ ਵੱਛਾ ਜਾਣਦਾ ਜਿਹੜਾ ਦੂਰੋਂ ਆਣ ਕੇ ਹਵਾਨੇ ਦੇ ਵਿੱਚੋਂ ਦੁੱਧ ਚੁੰਘ ਲੈਂਦਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਦੇ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇੱਕ ਬਚਨ ਆਉਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਵਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਨਿਕਟਵਰਤੀ ਸੇਵਕਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਤੁਹਾਡੇ ਲਾਗੇ ਰਹਿੰਦੇ ਨੇ, ਤੁਸੀਂ ਉਹਨਾਂ ਤੇ ਜ਼ਿਆਦਾ ਪ੍ਰਸੰਨ ਰਹਿੰਦੇ ਹੋ, ਖੁਸ਼ ਰਹਿੰਦੇ ਹੋ, ਜਾਂ ਕਿ ਜਿਹੜੇ ਤੁਹਾਡੇ ਤੋਂ ਦੂਰ ਰਹਿੰਦੇ ਨੇ? ਉਹਨਾਂ ਦੇ ਮਨ ਦੇ ਵਿੱਚ ਇਹ ਭਾਵ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸੀਂ ਲਾਗੇ ਰਹਿੰਦੇ ਹਾਂ, ਇਸ ਕਰਕੇ ਸਰਵੋਤਮ ਹਾਂ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹੀ ਪ੍ਰਮਾਣ ਦਿੱਤਾ ਸੀ ਜਿਹੜਾ ਕਵੀ ਜੀ ਨੇ ਇਸ ਜਗ੍ਹਾ ਦੇ ਉੱਤੇ ਅੰਕਿਤ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਿੱਚੜ ਹਵਾਨੇ ਦੇ ਨਾਲ ਹੀ ਲੱਗਾ ਰਹਿ ਜਾਂਦਾ, ਵੱਛਾ ਦੂਰੋਂ ਆਣ ਕੇ ਦੁੱਧ ਚੁੰਘ ਲੈਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਨੋ ਨੇੜੇ ਨੇ, ਉਹ ਤੇ ਭਾਵੇਂ ਲੱਖਾਂ ਕੁਆਂ ਦੀ ਦੂਰੀ ਦੇ ਉੱਤੇ ਬੈਠੇ ਰਹਿਣ, ਉਹ ਸਦਾ ਹੀ ਮੇਰੇ ਲਾਗੇ ਨੇ ਤੇ ਮੈਂ ਉਹਨਾਂ ਦੇ ਉੱਤੇ ਜ਼ਿਆਦਾ ਪ੍ਰਸੰਨ ਹਾਂ। ਪਰ ਜੇਕਰ ਮੇਰੇ ਗੋਡੇ ਦੇ ਨਾਲ ਲੱਗੇ ਰਹਿੰਦੇ ਨੇ ਜਿਹੜੇ, ਉਹ ਮੇਰੇ ਮਨੋ ਨੇੜੇ ਨਹੀਂ ਹਨ ਤੇ ਉਹ ਮੇਰੇ ਤੋਂ ਹਜ਼ਾਰਾਂ ਲੱਖਾਂ ਕੁਆਂ ਦੀ ਦੂਰੀ ਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੀ ਪ੍ਰਮਾਣ ਦਿੱਤਾ ਸੀ, ਭਾਵ ਕੇ ਸਿੱਖ ਮਨੋ ਨੇੜੇ ਹੋਣਾ ਚਾਹੀਦਾ, ਸਰੀਰਕ ਰੂਪ ਦੀ ਦੂਰੀ ਕੋਈ ਮਾਇਨਾ ਨਹੀਂ ਰੱਖਦੀ। ਭਾਵ ਕੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੇਰੇ ਲਾਗੇ ਰਹਿਣ ਵਾਲੇ ਇਹ ਚਿੱਚੜਾਂ ਤੇ ਜੋਕਾਂ ਵਰਗੇ ਨੇ, ਜਿਹੜੇ ਕਿ ਦੁੱਧ ਦੇ ਗੁਣ ਨੂੰ ਨਹੀਂ ਜਾਣਦੇ, ਪਰ ਜਿਹੜੇ ਦੂਰੋਂ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਬਹੁਤਾ ਹੁੰਦਾ, ਸ਼ਰਧਾ ਬਹੁਤੀ ਹੁੰਦੀ ਹੈ ਤੇ ਉਹ ਵੱਛੇ ਦੇ ਵਾਂਗ ਆਣ ਕੇ ਦੁੱਧ ਦੇ ਆਨੰਦ ਨੂੰ ਮਾਣ ਲੈਂਦੇ ਨੇ। ਇਤੇ ਆਦਿਕ ਕਹਿ ਅਨਕ ਪਰਕਾਰਾ, ਤਾੜਨ ਕਰੇ ਦਾਸ ਤਿਸ ਬਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਹੁਤੇ ਸਾਰੇ ਬਚਨ ਕਹਿ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੱਗਾ ਸਿੰਘ ਤੋਂ ਇਲਾਵਾ ਬਾਕੀ ਜਿਹੜੇ ਸੇਵਕ ਸਨ ਉਹਨਾਂ ਨੂੰ ਬੜਾ ਤਾੜਿਆ, ਬੜਾ ਘੂਰਿਆ। ਸਿੱਖ ਸ਼ਰਧਾਲ ਵਿਸਾਲ ਕੇ ਨਾਲ, ਕਰਤ ਮੂੜ ਮਤ ਮਤ ਸਰ ਜਾਲ। ਸਤਿਗੁਰੂ ਜੀ ਉਹਨਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਜੱਗਾ ਸਿੰਘ ਵੱਡਾ ਸ਼ਰਧਾਲੂ ਹੈ ਤੇ ਤੁਸੀਂ ਇਹਦੇ ਨਾਲ ਵੱਡੀ ਈਰਖਾ ਕਰਦੇ ਹੋ, ਤੁਸੀਂ ਮੂਣ ਮਤੀ ਹੋ, ਈਰਖਾ ਦੇ ਨਾਲ ਬੱਝੇ ਹੋਏ ਹੋ। ਸਤਿਗੁਰੂ ਜੀ ਕਹਿੰਦੇ ਨੇ ਇਹਦਾ ਮਨ ਇੰਨਾ ਸਰਲ ਹੈ ਕਿ ਮੇਰੇ ਪੁੱਛਣ ਦੇ ਉੱਤੇ ਵੀ ਤੁਹਾਡੀ ਭਲਾਈ ਦੇ ਵਾਸਤੇ ਇਹਨੇ ਝੂਠ ਬੋਲਿਆ, ਐਸੇ ਵਧੀਆ ਸਿੱਖ ਦੇ ਨਾਲ ਫਿਰ ਵੀ ਤੁਸੀਂ ਈਰਖਾ ਧਾਰਨ ਕਰਦੇ ਹੋ। ਜੇਕਰ ਹਮਨੇ ਪੁਣ ਪਹਿਚਾਨੇ, ਤੁਮਕੋ ਦੇ ਸਜਾਏ ਮਹਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੇ ਮੈਂ ਤੁਹਾਨੂੰ ਸਿਰਫ ਝਿੜਕ ਕੇ ਛੱਡ ਦਿੰਦਾ ਹਾਂ, ਪਰ ਜੇਕਰ ਫੇਰ ਕਦੇ ਐਸਾ ਮੈਨੂੰ ਪਤਾ ਲੱਗਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਏਗੀ। ਜੱਗਾ ਸਿੰਘ ਕੋ ਨਿਕਟ ਬਿਠਾਏ, ਸਨਮਾਨਿਓ ਕੋਮਲ ਬਚ ਗਾਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੱਗਾ ਸਿੰਘ ਨੂੰ ਆਪਣੇ ਲਾਗੇ ਬਿਠਾਇਆ, ਬੜਾ ਉਹਦਾ ਸਨਮਾਨ ਕੀਤਾ, ਬੜੇ ਮਿੱਠੇ ਤੇ ਕੋਮਲ ਲਫ਼ਜ਼ ਜੱਗਾ ਸਿੰਘ ਨੂੰ ਆਖੇ। ਹੱਥ ਜੋਰ ਕਰ ਤਬ ਸਭ ਦਾਸ, ਕਰ ਬੰਧਨ ਪਗ ਪੰਕਜ ਪਾਸ। ਉਸ ਵੇਲੇ ਬਾਕੀ ਦੇ ਜਿਹੜੇ ਸੇਵਕ ਸਨ ਉਹਨਾਂ ਨੇ ਹੱਥ ਜੋੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੇ, ਨਮਸਕਾਰਾਂ ਕੀਤੀਆਂ ਤੇ ਬਾਰ ਬਾਰ ਆਪਣੇ ਔਗਣਾਂ ਦੀ ਮਾਫ਼ੀ ਮੰਗੀ। ਬਖਸ਼ਾਵਣ ਔਗਣ ਸਭ ਕਰ, ਗੁਰ ਕੋ ਬਾਖ ਹਿਰਦੈ ਤਰੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਮਾਫ਼ ਕਰ ਦਿੱਤਾ, ਅੱਗੋਂ ਵਾਸਤੋਂ ਉਹਨਾਂ ਨੂੰ ਐਸਾ ਕਰਮ ਕਰਨ ਤੋਂ ਰੋਕਿਆ, ਭਾਵ ਕੇ ਬਖਸ਼ਬੰਦੀ ਉਹਨਾਂ ਸਾਰਿਆਂ ਦੀ ਕਰ ਦਿੱਤੀ। ਗੁਰ ਕੋ ਬਾਖ ਹਿਰਦੈ ਮੈਂ ਤਰੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਿੱਖਿਆ ਦਿੱਤੀ ਸੀ ਉਸ ਸਾਰੀ ਸਿੱਖਿਆ ਨੂੰ ਬਾਕੀ ਦੇ ਸਿੱਖਾਂ ਨੇ ਗ੍ਰਹਿਣ ਕੀਤਾ, ਭਾਵ ਕੇ ਮੰਨਿਆ। ਇਸ ਪ੍ਰਕਾਰ ਸਿੱਖਿਆ ਦਿਖਰਾਈ, ਅੰਤਰਯਾਮੀ ਗੁਰੂ ਗੋ। ਵਸਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਵਿਖਾਈ ਹੈ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਤੇ ਸਾਰਿਆਂ ਦੇ ਮਾਲਕ ਨੇ। ਇਸੀ ਭਾਈ ਜੱਗਾ ਸਿੰਘ ਦੀ ਸਾਖੀ ਜਿਹਨੂੰ ਕਿ ਮੈਂ ਉਸ ਤਰ੍ਹਾਂ ਬਿਆਨ ਕੀਤਾ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ, ਇਸ ਤੋਂ ਇਲਾਵਾ ਇਸੇ ਹੀ ਸਾਖੀ ਨੂੰ ਲਿਖਿਆ ਹੈ ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ। ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਸਾਖੀ ਨੂੰ ਬਿਆਨ ਕਰਦੇ ਨੇ, ਜਿਵੇਂ ਕਰਤਾਰ ਸਿੰਘ ਜੀ ਨੇ ਬਿਆਨ ਕੀਤਾ ਇਸ ਸਾਖੀ ਨੂੰ ਆਪਣੀ ਕਵਿਤਾ ਰੂਪ ਦੇ ਵਿੱਚ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਥੋੜੀਆਂ ਜਿਹੀਆਂ ਗੱਲਾਂ ਦਾ ਫਰਕ ਹੈ। ਜੱਗਾ ਸਿੰਘ ਸੇਵਕ ਇੱਕ ਗੁਰੂ ਜੀ ਦਾ, ਸੇਵਾ ਪ੍ਰੇਮ ਦੇ ਨਾਲ ਨਿਭਾਹੇ ਚੰਗੀ, ਸਤੋ ਗੁਣੀ ਸੰਤੋਖੀ ਤੇ ਤੀਰ ਜੀ ਸੀ, ਨਿਹਚਾ ਰੱਖ ਕੇ ਟਹਿਲ ਕਮਾਏ ਚੰਗੀ, ਸਤ ਗੁਰੂ ਜੀ ਉਸ ਤੇ ਖੁਸ਼ ਬਹੁਤੇ, ਓਹਨੂੰ ਬਖਸ਼ ਦੇ ਚੀਜ਼ ਜੋ ਆਏ ਚੰਗੀ, ਦੂਜੇ ਸੇਵਕ ਸੜਨ ਕਰਤਾਰ ਸਿੰਘਾ, ਨਾ ਉਸ ਦੀ ਵਡਿਆਈ ਸੁਖਾਏ ਚੰਗੀ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਜੱਗਾ ਸਿੰਘ ਤੇ ਬੜੇ ਖੁਸ਼ ਸਨ, ਜਿਹੜੀ ਵੀ ਚੰਗੀ ਤੋਂ ਚੰਗੀ ਚੀਜ਼ ਆਉਂਦੀ ਸੀ ਉਹਨੂੰ ਦੇ ਦਿੰਦੇ ਸਨ। ਇਸ ਗੱਲ ਤੋਂ ਬਾਕੀਆਂ ਸੇਵਕਾਂ ਦੇ ਮਨ ਦੇ ਵਿੱਚ ਸਾੜਾ ਸੀ। ਭੈਣੇ ਚੰਦਰੇ ਸੇਵਾ ਨਾ ਕਰਨ ਜੋਗੇ, ਮੁਫਤ ਗੁਰੂ ਘਰੋਂ ਖਾਣਾ ਤਾਰਿਆ ਜੀ, ਇੱਕ ਦਿਨ ਉਹਨਾਂ ਜੱਗਾ ਸਿੰਘ ਤਾਈ ਹੋ ਕੱਠਿਆਂ ਫੜ ਕੇ ਮਾਰਿਆ ਜੀ, ਨਾਲੇ ਕਈ ਚੀਜ਼ਾਂ ਖੋ ਕੇ ਲੈ ਗਏ, ਡੇਰਾ ਉਸ ਦਾ ਜਾਏ ਉਜਾੜਿਆ ਜੀ, ਉਸ ਕਿਸੇ ਨੂੰ ਬੁਰਾ ਨਾ ਭਲਾ ਕਹਿਆ, ਵੱਡਾ ਜਿਗਰਾ ਕਰ ਸਹਾਰਿਆ ਜੀ, ਪਰ ਕਿਸੇ ਨੇ ਗੁਰਾਂ ਨੂੰ ਦੱਸਿਆ ਜਾ, ਗੁਰਾਂ ਵਿੱਚ ਦੀਵਾਨ ਹਕਾਰਿਆ ਜੀ, ਤੈਨੂੰ ਮਾਰਿਆ ਕਿਸ ਕਰਤਾਰ ਸਿੰਘਾ, ਦਈਏ ਅਸੀਂ ਸਜ਼ਾ ਉਚਾਰਿਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਿੱਖਾਂ ਨਾਲਦਿਆਂ ਨੇ ਬੜਾ ਮਾਰਿਆ, ਉਹਦੇ ਡੇਰੇ ਨੂੰ ਵੀ ਲੁੱਟਿਆ, ਭਾਵੇਂ ਕਿ ਜੱਗਾ ਸਿੰਘ ਨੇ ਨਾ ਕੁਝ ਆਖਿਆ ਪਰ ਕਿਸੇ ਨੇ ਸਤਿਗੁਰਾਂ ਨੂੰ ਜਾ ਕੇ ਦੱਸ ਦਿੱਤਾ, ਤੇ ਸਤਿਗੁਰਾਂ ਨੇ ਫਿਰ ਪੁੱਛਿਆ ਤੈਨੂੰ ਕਿੰਨੇ ਮਾਰਿਆ, ਅਸੀਂ ਉਹਨੂੰ ਕੋਈ ਸਜ਼ਾ ਦੇਈਏ, ਤੇ ਜੱਗਾ ਸਿੰਘ ਨੇ ਅੱਗੋਂ ਫਿਰ ਇਸ ਤਰ੍ਹਾਂ ਆਖਿਆ, ਮੈਨੂੰ ਕਿਸੇ ਨਾ ਲੁੱਟਿਆ ਮਾਰਿਆ ਜੀ, ਹੱਥ ਜੋੜ ਕੇ ਅਰਜ ਸੁਨਾਮ ਦਾਏ, ਮੇਰਾ ਕੋਈ ਵੈਰੀ ਮਿੱਤਰ ਨਹੀਂ ਗੁਰਜੀ, ਤੇਰਾ ਰੂਪ ਸਾਰੇ ਨਿਗਾਹਾਂ ਦਾਏ, ਦੂਜਾ ਹੋਏ ਤੇ ਕਿਸੇ ਤੇ ਕਰਾਂ ਗੁੱਸਾ, ਕੌਣ ਆਪਣੇ ਆਪ ਨੂੰ ਖਾਮ ਦਾਏ, ਦੋਹੀ ਤਰਫੀ ਤੂੰ ਹੀ ਕਰਤਾਰ ਸਿੰਘਾ, ਜੀਵ ਕਰਦੇ ਜਿਉ ਤੈਨੂੰ ਪਾਮ ਦਾਏ। ਜੱਗਾ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਕਿਸੇ ਨੀ ਮਾਰਿਆ, ਮੈਨੂੰ ਕਿਸੇ ਨੀ ਲੁੱਟਿਆ, ਸੱਚੇ ਪਾਤਸ਼ਾਹ ਤੁਸੀਂ ਹੀ ਤੁਸੀਂ ਹੋ, ਹੋਰ ਤੇ ਤੀਸਰਾ ਕੋਈ ਹੈ ਨਹੀਂ ਹੈ, ਇਸ ਕਰਕੇ ਦੋਵਾਂ ਤਰਫਾਂ ਦੇ ਵਿੱਚ ਮੈਨੂੰ ਤੁਸੀਂ ਹੀ ਦਿਖਾਈ ਦਿੰਦੇ ਹੋ, ਤੇ ਸੱਚੇ ਪਾਤਸ਼ਾਹ ਜੀਵ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਤੁਹਾਡੀ ਰਜ਼ਾ ਹੁੰਦੀ। ਅੱਗੋਂ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਪੂਰਨ ਗਿਆਨ ਦੇ ਸੁਣ ਕੇ ਬਚਨ ਉਹਦੇ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਨਾਮ ਇਹਨਾਂ ਦਾ ਹੈ ਸੱਚੇ ਬ੍ਰਹਮ ਗਿਆਨੀ, ਐਸੇ ਪੁਰਸ਼ ਸੰਸਾਰ ਵਿੱਚ ਧਨ ਹੋਏ, ਹਰਖ ਸੋਗ ਮਿਟਾਇਆ ਦਿਲੋਂ ਜਿਨ੍ਹਾਂ, ਪਾਰ ਦੂਈ ਦੇ ਜੰਦਰੇ ਪਨ ਹੋਏ, ਇਹੋ ਜਿਹਾਂ ਨੂੰ ਜਿਹੜੇ ਸਤਾਉਂਦੇ ਨੇ, ਕੋੜੀ ਅੰਤ ਨੂੰ ਉਹਨਾਂ ਦੇ ਤਨ ਹੋਏ, ਸੰਤ ਦੋਖੀਆਂ ਨੂੰ ਜਮ ਮਾਰੀਨਗੇ, ਜਿਵੇਂ ਚੋਰ ਫੜਿਆ ਉੱਪਰ ਸਨ ਹੋਏ, ਸਿੱਖੋ ਦੂਰ ਹੈ ਸਿੱਖੀ ਕਰਤਾਰ ਸਿੰਘਾ, ਸਿੱਖ ਸੋ ਜਿਹਦਾ ਸਾਫ਼ ਮਨ ਹੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਇਸ ਤੋਂ ਬਾਅਦ ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਪਤਾਸੇ ਤੇ ਪੱਥਰ ਦਾ ਪ੍ਰਮਾਣ ਦਿੱਤਾ, ਇਸ ਨੂੰ ਵੀ ਗਿਆਨੀ ਕਰਤਾਰ ਸਿੰਘ ਜੀ ਅੰਕਿਤ ਕਰਦੇ ਨੇ, ਪਰ ਇੱਕ ਹੋਰ ਵੀ ਗੱਲ ਨੂੰ ਜੋੜਦੇ ਨੇ। ਉਹਨਾਂ ਨੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਸੀ, ਇੱਕ ਪਤਾਸੇ ਦਾ, ਇੱਕ ਪੱਥਰ ਦਾ, ਪਰ ਇਹਨਾਂ ਨੇ ਨਾਲ ਇੱਕ ਮਿੱਟੀ ਦੀ ਟੀਮ ਦਾ ਵੀ ਜ਼ਿਕਰ ਕੀਤਾ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਇਸ ਤਿੰਨ ਪ੍ਰਕਾਰ ਨੂੰ ਬਿਆਨ ਕਰਦੇ ਨੇ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਦਾ। ਇੱਕ ਦਿਨ ਗੁਰਾਂ ਦਰਬਾਰ ਲੱਗੇ, ਬਾਟਾ ਪਾਣੀ ਦਾ ਪਰ ਰਖਾਇਆ ਜੀ, ਇੱਕ ਮਿੱਟੀ ਦੀ ਟੀਮ ਤੇ ਇੱਕ ਪੱਥਰ, ਤੀਜਾ ਨਾਲ ਪਤਾਸਾ ਸੁਟਾਇਆ ਜੀ, ਥੋੜੇ ਚਿਰ ਲਈ ਢੱਕ ਕੇ ਰੱਖ ਦਿੱਤਾ, ਫੇਰ ਕੱਢ ਲਓ ਹੁਕਮ ਸੁਣਾਇਆ ਜੀ, ਮਿੱਟੀ ਗਾਰਾ ਹੋ ਗਈ ਪਰ ਖੁਰੀ ਨਾਹੀ, ਰੱਤੀ ਹੱਥ ਪਤਾਸਾ ਨਾ ਆਇਆ ਜੀ, ਪੱਥਰ ਉਸੇ ਤਰ੍ਹਾਂ ਬਾਹਰ ਕੱਢ ਲਿਆ, ਪਾਣੀ ਜਰਾ ਨਾ ਵਿੱਚ ਸਮਾਇਆ ਜੀ, ਸਾਰੀ ਸੰਗਤ ਤਾਈ ਕਰਤਾਰ ਸਿੰਘਾ ਭੇਦ ਜ਼ਹਰਾ ਕਰ ਸੁਣਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਵੱਖੋ ਵੱਖਰੇ ਭੇਦ ਦੱਸੇ ਨੇ, ਭਾਵ ਕੇ ਪਤਾਸੇ ਦਾ ਨਿਰਣਾ ਕੀਤਾ, ਫਿਰ ਢੇਮ ਮਿੱਟੀ ਦੀ ਦਾ ਨਿਰਣਾ ਕੀਤਾ ਤੇ ਫੇਰ ਪੱਥਰ ਦਾ ਨਿਰਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਪਤਾਸੇ ਦਾ ਜ਼ਿਕਰ ਕੀਤਾ। ਜਿਹੜੇ ਸਿੱਖ ਸ਼ਰਧਾਵਾਨ ਸਿਦਕ ਵਾਲੇ ਨਿਸ਼ਕਾਮ ਹੋ ਕਰਮ ਕਮਾਮ ਦੇ ਨੇ, ਗੁਰਬਾਣੀ ਤੇ ਰੱਖ ਪ੍ਰੀਤ ਸੱਚੀ, ਸੇਵਾ ਭਗਤੀ ਵਿੱਚ ਬਿਤਾਮ ਦੇ ਨੇ, ਅੰਤ ਗੁਰੂ ਸਰੂਪ ਦੇ ਵਿੱਚ ਜਾ ਕੇ ਮਿਲ ਵਾਂਗ ਪਤਾਸੇ ਦੇ ਜਾਮ ਦੇ ਨੇ, ਹੋ ਕਰ ਅਭੇਦ ਕਰਤਾਰ ਸਿੰਘਾ, ਜਨਮ ਮਰਨ ਦੇ ਵਿੱਚ ਨਾਮ ਦੇ ਨੇ। ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਪਤਾਸੇ ਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿੱਟੀ ਦੇ ਢੇਮ ਬਾਰੇ ਆਖਿਆ। ਜਿਹੜੇ ਕਾਮਨਾ ਕਰਕੇ ਕਰਨ ਭਗਤੀ, ਉਹ ਮੁਕਤ ਨਾ ਹੋਣ ਪਛਾਣ ਪਾਈ, ਨਾ ਤਾਂ ਰਹਿਣ ਕੋਰੇ ਨਾ ਅਭੇਦ ਹੋਵਣ, ਇਸ ਟੀਮ ਵਾਂਗੂ ਹੋ ਜਾਣ ਪਾਈ, ਕਿਰਪਾ ਵਾਹਿਗੁਰੂ ਦੀ ਹੋਵੇ ਉਨ੍ਹਾਂ ਉੱਤੇ, ਉਮਰ ਸੁਖਾਂ ਦੇ ਵਿੱਚ ਬਿਤਾਣ ਪਾਈ, ਇੱਕ ਮੁਕਤ ਦੇ ਬਿਨਾਂ ਕਰਤਾਰ ਸਿੰਘਾ ਹੋਰ ਸਭ ਪਦਾਰਥਾਂ ਪਾਣ ਪਾਈ। ਭਾਵ ਕੇ ਜਿਹੜੇ ਮਿੱਟੀ ਦੇ ਟੇਮ ਵਰਗੇ ਨੇ ਉਹ ਪਾਣੀ ਦੇ ਵਿੱਚ ਘੁਲ ਜਾਂਦੇ ਨੇ, ਪਰ ਨਾ ਤੇ ਉਹ ਪਤਾਸੇ ਵਾਂਗ ਇੱਕਮਿਕ ਹੁੰਦੇ ਨੇ ਪਾਣੀ ਦੇ ਨਾਲ, ਤੇ ਨਾ ਹੀ ਪੱਥਰ ਦੇ ਵਾਂਗ ਕੋਰੇ ਰਹਿੰਦੇ ਨੇ। ਭਾਵ ਕੇ ਉਹਨਾਂ ਨੂੰ ਭਾਵੇਂ ਸਾਰੇ ਆਨੰਦ ਹੋਣ, ਸੁਖ ਹੋਣ ਜ਼ਿੰਦਗੀ ਦੇ ਵਿੱਚ, ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਮੁਕਤੀ ਉਹਨਾਂ ਨੂੰ ਕਦੇ ਨਹੀਂ ਮਿਲ ਸਕਦੀ ਜਿਨ੍ਹਾਂ ਦਾ ਮਿੱਟੀ ਦੀ ਢੇਮ ਵਰਗਾ ਹਿਰਦਾ ਹੈ। ਅੱਗੇ ਫਿਰ ਅਖੀਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੱਥਰ ਦਾ ਨਿਰਣਾ ਕਰਦੇ ਨੇ। ਤੀਜੇ ਲੋਕ ਦਿਖਾਵੇ ਦੇ ਭਗਤ ਜਿਹੜੇ, ਪੇਖ ਧਾਰ ਕੇ ਲੋਕਾਂ ਨੂੰ ਠੱਗਦੇ ਨੇ, ਜਹਰਾ ਦਿਸਦੇ ਬੜੇ ਪ੍ਰੇਮ ਵਾਲੇ, ਵਿੱਚੋਂ ਵਿਸ਼ੇ ਵਿਕਾਰ ਨੂੰ ਵਗਦੇ ਨੇ, ਵਿੱਚੋਂ ਸੁੱਕੇ ਉਹ ਪੱਥਰ ਵਾਂਗ ਰਹਿੰਦੇ, ਬਾਹਰੋਂ ਖੂਬ ਭਿੱਜੇ ਹੋਏ ਲੱਗਦੇ ਨੇ, ਖਾਣ ਲੋਕਾਂ ਨੂੰ ਠੱਗ ਕਰਤਾਰ ਸਿੰਘਾ, ਅੰਤ ਵਿੱਚ ਪੈਂਦੇ ਨਰਕ ਅੱਗ ਦੇ ਨੇ। ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੱਥਰ ਦੇ ਵਾਂਗ ਉਹ ਬਾਹਰੋਂ ਭਾਵੇਂ ਭਿੱਜੇ ਹੋਏ ਲੱਗਦੇ ਨੇ ਪਰ ਅੰਦਰੋਂ ਬਿਲਕੁਲ ਸੁੱਕੇ ਰਹਿੰਦੇ ਨੇ, ਐਸੇ ਜਿਹੜੇ ਪੁਰਸ਼ ਨੇ ਉਹ ਲੋਕਾਂ ਨੂੰ ਠੱਗਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਰਕਾਂ ਦੀ ਅੱਗ ਦੇ ਵਿੱਚ ਇਹਨਾਂ ਨੂੰ ਸੁੱਟਿਆ ਜਾਂਦਾ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਸਾਖੀ ਨੂੰ ਬਿਆਨ ਕੀਤਾ। ਅੱਗੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਨੂੰ ਬਿਆਨ ਕਰਦੇ ਨੇ।
ਭੀਮ ਚੰਦ ਕਪਟੀ ਮਤ ਮੰਦ, ਲਰਤ ਮਰਤ ਦੁਖ ਪਾਏ ਬਿਲੰਦ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਰਾਜਾ ਭੀਮ ਚੰਦ ਹੈ, ਜਿਹੜਾ ਕਿ ਬੜਾ ਕਪਟੀ ਹੈ, ਬੜਾ ਛਲੀ ਹੈ, ਜਿਹੜਾ ਕਿ ਖੋਟੀ ਬੁੱਧ ਵਾਲਾ ਹੈ, ਜਿਹੜਾ ਕਿ ਪਤਾ ਨੀ ਕਿੰਨੀ ਵਾਰੀ ਸਤਿਗੁਰਾਂ ਦੇ ਨਾਲ ਲੜਿਆ ਤੇ ਬਹੁਤੇ ਜ਼ਿਆਦਾ ਦੁੱਖ ਪਾਏ।
ਵਹਿਰ ਮੇਲ ਕੀ ਬਾਤ ਬਣਾਈ, ਅੰਤਰ ਗਤੀ ਵਿਰੋਧ ਉਠਾਈ।
ਹੁਣ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਭਾਵੇਂ ਬਾਹਰ ਮੁਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨੇ ਫਿਰ ਤੋਂ ਮੇਲ ਮਿਲਾਪ ਬਣਾ ਲਿਆ, ਅੰਤਰ ਵਿਰੋਧ ਉਠਾਈ, ਪਰ ਅਜੇ ਵੀ ਰਾਜੇ ਭੀਮ ਚੰਦ ਦਾ ਮਨ ਸਰਲ ਨਹੀਂ ਹੋਇਆ। ਅੰਦਰੋਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਵਿਰੋਧ ਹੀ ਕਰਦਾ, ਕਿਉਂਕਿ ਕਥਾ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਨਾਲ ਸੁਲਾਹ ਕਰ ਲਈ, ਮੇਲ ਮਿਲਾਪ ਵਧਾ ਲਿਆ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਿਰਫ ਬਾਹਰ ਮੁਖੀ ਹੀ ਮੇਲ ਵਿਧਾਇਆ ਹੋਇਆ, ਅੰਦਰ ਉਹਦਾ ਅਜੇ ਵੀ ਖੁੱਟ ਹੈ।
ਨਿਜ ਮੰਤਰਣ ਕੋ ਨਿਕਟ ਬਿਠਾਏ, ਮਸਲਤ ਕੀਨੀ ਮਿਲ ਸਮੁਦਾਏ।
ਇੱਕ ਦਿਨ ਰਾਜੇ ਭੀਮ ਚੰਦ ਨੇ ਆਪਣੇ ਸਾਰਿਆਂ ਮੰਤਰੀਆਂ ਨੂੰ ਆਪਣੇ ਲਾਗੇ ਬਿਠਾਇਆ ਤੇ ਫਿਰ ਸਾਰਿਆਂ ਦੇ ਨਾਲ ਸਲਾਹ ਕਰਨੀ ਸ਼ੁਰੂ ਕੀਤੀ ਰਾਜੇ ਭੀਮ ਚੰਦ ਨੇ। ਇਹ ਜਿਹੜੀ ਸਾਖੀ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਇਹ 100 ਸਾਖੀ ਗ੍ਰੰਥ ਦੀ 39ਵੀਂ ਸਾਖੀ।
ਆਬ ਤੋ ਸ਼ਾਂਤ ਬਖੇਰਾ ਪਾਇਓ, ਤਉ ਪੰਥ ਦੇਖੋ ਬਿਰ ਦਇਓ।
ਦੇਖੋ ਕਿ ਹੁਣ ਤੇ ਸਾਰੇ ਦਾ ਸਾਰਾ ਜਿਹੜਾ ਬਖੇੜਾ ਗੁਰੂ ਦੇ ਨਾਲ ਪਿਆ ਹੋਇਆ ਸੀ ਉਹ ਸ਼ਾਂਤ ਹੋ ਗਿਆ।
ਤਉ ਪੰਥ ਦੇਖੋ ਬਿਰ ਦਇਓ,
ਪਰ ਤਾਂ ਵੀ ਤੁਸੀਂ ਦੇਖੋ ਕਿ ਗੁਰੂ ਆਪਣੇ ਪੰਥ ਨੂੰ ਬਹੁਤਾ ਹੀ ਜ਼ਿਆਦਾ ਵਧਾ ਰਹੇ।
ਲੜਨ ਗੁਰੂ ਸੰਗ ਬਣੇ ਨਾ ਕੋਈ, ਸੁਪਾਟ ਹਜ਼ਾਰੋ ਮਾਰਤ ਸੋਈ।
ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਦੇ ਨਾਲ ਲੜਨਾ ਤੇ ਬਣਦਾ ਨੀ, ਕਿਉਂਕਿ ਲੜਾਈ ਦੇ ਨਾਲ ਅਸੀਂ ਪੂਰੇ ਆ ਨਹੀਂ ਸਕਦੇ। ਸੁਪਟ ਹਜ਼ਾਰੋ ਮਾਰਤ ਸੋਈ, ਜਦੋਂ ਜੰਗ ਲੜਦੇ ਹਾਂ ਤੇ ਰਣ ਭੂਮੀ ਦੇ ਵਿਚ ਸਾਡਿਆਂ ਹਜ਼ਾਰਾਂ ਸੂਰਮਿਆਂ ਦਾ ਨਾਸ ਕਰ ਦਿੰਦਾ ਹੈ ਗੁਰੂ।
ਦਿਨ ਪ੍ਰਤੀ ਹੋਵੇ ਖਰਚ ਬਿਸਾਲਾ, ਰਾਖੋ ਸੰਦ ਗੁਰੂ ਕੇ ਨਾਲਾ।
ਇਸ ਤੋਂ ਇਲਾਵਾ ਜੰਗਾਂ ਦੇ ਵਿੱਚ ਬਹੁਤਾ ਸਾਰਾ ਧਨ ਦਾ ਖਰਚਾ ਆ ਜਾਂਦਾ, ਇਸ ਕਰਕੇ ਗੁਰੂ ਦੇ ਨਾਲ ਸੰਧੀ ਕਰਕੇ ਹੀ ਰੱਖਣੀ ਚਾਹੀਦੀ ਹੈ, ਭਾਵ ਕੇ ਮਿਲਾਪ ਕਰਕੇ ਹੀ ਰੱਖਣਾ ਚਾਹੀਦਾ।
ਜਬ ਦਾਵ ਕੁਛ ਲੱਗੇ ਹਮਾਰੇ, ਆਨੰਦਪੁਰ ਤੇ ਦੇਹ ਨਿਕਾਰੇ।
ਪਰ ਰਾਜਾ ਭੀਮ ਚੰਦ ਕਹਿੰਦਾ ਕਿ ਜਦੋਂ ਸਾਡਾ ਦਾ ਲੱਗਾ ਤੇ ਫਿਰ ਆਨੰਦਪੁਰ ਨਗਰ ਦੇ ਵਿੱਚੋਂ ਗੁਰੂ ਨੂੰ ਬਾਹਰ ਕੱਢ ਦਿਆਂਗੇ, ਆਨੰਦਪੁਰ ਦੇ ਵਿੱਚ ਉਹਨੂੰ ਵਸਣ ਨਹੀਂ ਦੇਣਾ।
ਸਾਮ ਉਪਾਏ ਪ੍ਰਥਮ ਇਹ ਕਹੇ, ਜੇ ਨਾ ਬਣੇ ਤਾਂ ਦੂਜੋ ਗਹੇ।
ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜੇ ਰਾਜਨੀਤੀ ਦੇ ਮਹਾਨ ਲੋਕ ਹੁੰਦੇ ਨੇ ਉਹ ਸਾਰਿਆਂ ਤੋਂ ਪਹਿਲਾਂ ਰਾਜਨੀਤੀ ਦੇ ਚਾਰ ਦਾਵਾਂ ਦੇ ਵਿੱਚੋਂ ਸਾਮ ਦੀ ਵਰਤੋਂ ਕਰਦੇ ਨੇ, ਪਿਆਰ ਦੀ ਵਰਤੋਂ ਕਰਦੇ ਨੇ। ਮੈਤਰੀ ਭਾਵ ਨੂੰ ਆਖਿਆ ਜਾਂਦਾ ਸਾਮ, ਕਿਉਂਕਿ ਰਾਜਨੀਤੀ ਦੇ ਚਾਰ ਹਥਿਆਰ ਮੰਨੇ ਜਾਂਦੇ ਨੇ, ਸਾਮ ਦਾਮ ਦੰਡ ਤੇ ਭੇਦ। ਸਾਮ ਦਾ ਭਾਵ ਹੈ ਕਿ ਪਿਆਰ ਦੇ ਨਾਲ, ਇਸ ਤੋਂ ਇਲਾਵਾ ਦਾਮ ਦਾ ਭਾਵ ਹੈ ਕਿ ਪੈਸੇ ਦੇ ਨਾਲ ਕਿਸੇ ਨੂੰ ਖਰੀਦ ਲੈਣਾ, ਔਰ ਇਸ ਤੋਂ ਇਲਾਵਾ ਅੱਗੇ ਹੈ ਭੇਦ, ਭਾਵ ਕੇ ਪਾਟਕ ਪਾਉਣਾ, ਫੁੱਟ ਪਾ ਦੇਣੀ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਵਿੱਚ ਆਣ ਕੇ ਰਾਜਨੀਤੀ ਦੇ ਇਸੇ ਜ਼ਿਆਦਾ ਦਾ ਨੂੰ ਵਰਤਿਆ, ਭੇਦ ਨੂੰ, ਭਾਵ ਕੇ ਪਾਟਕ ਪਾਇਆ, ਫੁੱਟ ਪਾਈ। ਡਿਵਾਈਡ ਐਂਡ ਰੂਲ ਅੰਗਰੇਜ਼ੀ ਦੇ ਵਿੱਚ ਆਖਿਆ ਜਾਂਦਾ ਕਿ ਪਾੜੋ ਤੇ ਰਾਜ ਕਰੋ। ਉਹਨਾਂ ਨੇ ਪਾੜਿਆ ਤੇ ਬਹੁਤ ਲੰਮਾ ਸਮਾਂ ਤੱਕ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ। ਇਸੇ ਤਰੀਕੇ ਦੇ ਨਾਲ ਚੌਥੇ ਨੰਬਰ ਤੇ ਹੁੰਦਾ ਦੰਡ। ਦੰਡ ਦਾ ਭਾਵ ਹੈ ਕਿ ਜ਼ੋਰ ਦੇ ਨਾਲ, ਤਾਕਤ ਦੇ ਨਾਲ, ਜ਼ਬਰਦਸਤੀ ਦੇ ਨਾਲ ਆਪਣੇ ਕੰਮ ਨੂੰ ਹਾਸਲ ਕਰ ਲੈਣਾ। ਹੁਣ ਰਾਜਾ ਭੀਮ ਚੰਦ ਕਹਿੰਦਾ ਕਿ ਪਿਆਰ ਹੀ ਚੰਗੀ ਗੱਲ ਹੈ, ਜੇਕਰ ਪਿਆਰ ਦੇ ਨਾਲ ਗੱਲ ਬਣਦੀ ਹੋਵੇ ਤੇ ਫੇਰ ਰਾਜਨੀਤੀ ਦੇ ਦੂਜੇ ਦਾਵਾਂ ਨੂੰ ਲਾਇਆ ਨਹੀਂ ਜਾਂਦਾ।
ਸਾਮ ਉਪਾਏ ਪ੍ਰਥਮ ਇਹ ਕਹੇ, ਜੇ ਨਾ ਬਣੇ ਤੋ ਦੂਜੇ ਗਹੇ।
ਕਹਿੰਦਾ ਕਿ ਪਿਆਰ ਪਾਇਆ ਹੋਇਆ, ਗੁਰੂ ਦੇ ਨਾਲ ਮਿਲਾਪ ਕੀਤਾ ਹੋਇਆ, ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇ ਸ਼ਾਮ ਦੇ ਨਾਲ ਹੀ ਆਪਣੇ ਕੰਮ ਨੂੰ ਨੇਪਰੇ ਚਾੜਾਂਗੇ, ਪਰ ਜੇਕਰ ਸ਼ਾਮ ਦੇ ਨਾਲ ਗੱਲ ਨਾ ਬਣੇ ਤੇ ਫਿਰ ਦੂਜੇ ਵੀ ਦਾ ਵਰਤੇ ਜਾਣਗੇ।
ਰਾਜਨੀਤ ਕਰਨੀ ਬਣ ਆਵੇ,
ਸੰਦ ਕਰੇ ਕਾਰਜ ਹੋਏ ਜਾਵੇ।
ਰਾਜਾ ਭੀਮ ਚੰਦ ਕਹਿੰਦਾ ਕਿ ਰਾਜਨੀਤੀ ਦੇ ਨਾਲ ਹੀ ਸਾਨੂੰ ਕੰਮ ਕਰਨਾ ਚਾਹੀਦਾ ਕਿ ਸੰਧੀ ਗੁਰੂ ਦੇ ਨਾਲ ਕਰ ਲਈਏ, ਹੋਰ ਵੀ ਜਿਆਦਾ ਮੇਲ ਮਿਲਾਪ ਵਧਾ ਲਈਏ ਤੇ ਸਾਡਾ ਕੰਮ ਤਾਂ ਕਿ ਬਣ ਜਾਏ।
ਗੁਰ ਟਿਗਰ ਹੈ ਵਕੀਲ ਹਮਾਰੋ, ਲੇਹ ਪੇਤ ਸਭ ਕਰ ਨਿਰ ਤਾਰੋ।
ਸਾਰਿਆਂ ਨੂੰ ਸੁਣਾ ਕੇ ਰਾਜਾ ਭੀਮ ਚੰਦ ਕਹਿੰਦਾ ਕਿ ਮੇਰਾ ਦਿਲ ਕਰਦਾ ਕਿ ਗੁਰੂ ਦੇ ਕੋਲ ਸਾਡਾ ਇੱਕ ਵਕੀਲ ਰਹਿਣਾ ਚਾਹੀਦਾ, ਭਾਵ ਕਿ ਕੋਈ ਐਸਾ ਸਿਆਣਾ ਵਜ਼ੀਰ ਦੂਤ ਬਣ ਕੇ ਸਤਿਗੁਰੂ ਦੇ ਕੋਲ ਜਾ ਕੇ ਰਵੇ।
ਲੇਹ ਭੇਤ ਸਭ ਕਰੇ ਨਿਰਤਾਰੇ,
ਤੇ ਗੁਰੂ ਦੇ ਕੋਲ ਰਹਿ ਕੇ ਉਹ ਸਾਰਾ ਗੁਰੂ ਦਾ ਭੇਤ ਲਵੇ ਤੇ ਫਿਰ ਸਾਨੂੰ ਉਹ ਸਾਰੇ ਦਾ ਸਾਰਾ ਭੇਤ ਦੱਸੇ, ਤਾਂ ਕਿ ਜਦੋਂ ਵੀ ਸਾਡਾ ਦਾ ਲੱਗੇ ਤੇ ਅਸੀਂ ਗੁਰੂ ਦੇ ਉੱਤੇ ਹਮਲਾ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਨੂੰ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢ ਦੇ।
ਰਾਜਾ ਭੀਮ ਚੰਦ ਕਹਿੰਦਾ ਕਿ ਸਾਨੂੰ ਕਿਸੇ ਸਿਆਣੇ ਵਜ਼ੀਰ ਨੂੰ ਭੇਜਣਾ ਚਾਹੀਦਾ ਗੁਰੂ ਦੇ ਕੋਲ, ਤਾਂ ਕਿ ਉਹ ਸੂਝ ਬੂਝਤਾ ਦੇ ਨਾਲ ਸਾਰਾ ਗੁਰੂ ਘਰ ਦਾ ਭੇਦ ਸਾਨੂੰ ਦਿੰਦਾ ਰਹੇ।
ਇਸ ਤਰ੍ਹਾਂ ਦੀ ਗੱਲ ਸਭਾ ਦੇ ਵਿੱਚ ਆਖੀ ਹੈ ਰਾਜੇ ਭੀਮ ਚੰਦ ਨੇ, ਕਿਸ ਤਰੀਕੇ ਦੇ ਨਾਲ ਕਿਸੇ ਵਜ਼ੀਰ ਨੂੰ ਦੂਤ ਬਣਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਣਗੇ, ਦੂਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕੁਝ ਆਖਣਗੇ। ਜਿਸ ਤਰ੍ਹਾਂ ਇਸ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਜ ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੀ ਦਾਵੈ ਧਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਂ ਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ
ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੇ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।